ਨੂੰ ਦਈ ਜਾਂਦਾ ਹੈ, ਨਿਧਾਨ ਹੈ। ਦੁਨੀਆਂ ਦੇ ਸਾਰੇ ਪਦਾਰਥਾਂ ਦਾ ਤੂੰ ਖਜ਼ਾਨਾ ਹੈ, ਤਿਰ ਵਰਗ ਹੈ। ਤਿਰ ਵਰਗ ਤਿੰਨ ਦੇਵਤੇ ਨੇ, ਬ੍ਰਹਮਾ ਤੇ ਤੀਨ ਮੁਖ ਤੇ ਤ੍ਰਿਗੁਣ ਆਤਮਕ, ਭਾਵ ਬ੍ਰਹਮਾ ਸ਼ਿਵਜੀ ਵਿਸ਼ਨੂੰ ਤਿੰਨੇ, ਅਤੇ ਤਿੰਨਾਂ ਵਿਚੋਂ ਮੁਖੀ ਸ਼੍ਰੋਮਣੀ ਅਕਾਲ ਪੁਰਖ ਤੇ ਤ੍ਰਿਗੁਣ ਆਤਮਕ ਮਾਇਆ ਜਿਹੜੀ ਹੈ, ਤਿਰ ਵਰਗ ਹੈ। ਇਹਨਾਂ ਤਿੰਨਾਂ ਤੋਂ ਹੀ ਬਰ ਮਹਿਣੇ ਸ੍ਰਿਸ਼ਟ ਹੈ ਤੂੰ, ਗਾ ਮਹਿਣੇ ਗਤੀ, ਤੇਰੀ ਗਤੀ ਦਾ ਕੌਣ ਵਰਣਨ ਕਰ ਸਕਦਾ ਹੈ? ਵਾਹ ਤੇਰੇ ਗਿਆਨ ਗਮ ਦਾ ਕੌਣ ਭੇਦ ਪਾ ਸਕਦਾ ਹੈ? ਤਿੰਨਾਂ ਦਾ ਗਿਆਤਾ ਹੈ, ਤਿੰਨਾਂ ਵਿਚ ਵਿਆਪਕ ਹੈ, ਤਿੰਨਾਂ ਵਿਚ ਪ੍ਰਾਪਤ ਹੈ ਵਾਹਿਗੁਰੂ। ਤਿਰ ਵਰਗ ਹੈ, ਤਿੰਨਾਂ ਦੇ ਵਿਚ ਹੀ ਵਿਆਪਕ ਹੈ, ਅਸਰਗ ਹੈ। ਤੂੰ ਸਾਰੇ ਸੰਸਾਰ ਤੋਂ ਰਹਿਤ ਹੈ। ਜਾਂ ਇੰਜ ਅਰਥ ਕਰ ਲਈਏ ਕਿ ਸਾਰੇ ਸੰਸਾਰ ਵਿਚ ਅਸਰਗ ਮੈਣੇ ਆਇਆ ਹੋਇਆ ਹੈ। ਅਨਵੇ ਕਰਕੇ ਅਰਥ ਲਾਇਆ, ਆ ਮੈਣੇ ਆਕਾਰ ਵਾਸਦੇਵ ਰੂਪ, ਸਾ ਕਰਕੇ ਹੰਸਾ ਰੂਪ, ਸਸੀ ਰੂਪ, ਰਾ ਕਰਕੇ ਰੁਦਰ ਰੂਪ, ਸਾਰੇ ਸਰੀਰਾਂ ਵਿਚ ਵਿਆਪਕ, ਤੇ ਗਾ ਕਰਕੇ ਗਣੇਸ਼ ਰੂਪ, ਸਾਰੇ ਮੰਗਲਮਈ ਦੇਵਤਾ ਮੰਨਦੇ ਹਨ। ਇਹਨਾਂ ਚਵਾਂ ਦੇਵਤਿਆਂ ਦਾ ਅਧਿਸਥਾਨ ਰੂਪ ਪੂਜਨੀਕ ਤੂੰ ਹੈ। ਇਸ ਵਾਸਤੇ ਤੇ ਗੁਰੂ ਗੋਬਿੰਦ ਸਿੰਘ ਜੀ ਅਕਾਲ ਦੇ ਪੁਜਾਰੀ ਹਨ। ਸਾਰੇ ਜਗਤ ਦੇ ਜੀਵ ਕੋਈ ਕਿਸੇ ਦੇਵਤੇ ਨੂੰ ਮੰਨਦਾ, ਕੋਈ ਕਿਸੇ ਦੇਵੀ ਨੂੰ ਮੰਨਦਾ ਹੈ, ਐਸੇ ਅਰਥ ਮਾਤ੍ਰਿਕਾ ਕੋਸ਼ ਵਿਚ ਆਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਮਹਿਮਾ ਨੂੰ ਵਿਦਵਾਨ ਸੱਜਣਾ ਨੇ ਅਨੇਕ ਪ੍ਰਕਾਰ ਨਾਲ ਵਰਣਨ ਕੀਤਾ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸ਼ੁੱਧ ਸਰੂਪ ਹੈ, ਤੇਰੇ ਵਰਗਾ ਹੋਰ ਕੋਈ ਦੂਸਰਾ ਨਹੀਂ। ਅਕਾਲ ਪੁਰਖ ਦੇ ਹਜ਼ਾਰਾਂ ਰੂਪਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਮਸਕਾਰ ਕਰਦੇ ਹਨ। ਇਹ 32ਵੀਂ ਪੌੜੀ ਦੀ ਵਿਚਾਰ, ਅਗਲੀ ਕਥਾ ਕੱਲ ਆਪ ਸਰਵਣ ਕਰੋਗੇ। ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਨ ਸਕਤ ਕਾਮ ਸ੍ਰੀ ਵਾਹਿਗੁਰੂ ਅਨਿਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ। ਅਨਿਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ। ਸਾਧ ਸੰਗਤ ਸਮੋਈ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਰਚਨਾ ਸ੍ਰੀ ਜਾਪ ਸਾਹਿਬ ਦੀ 33ਵੀਂ ਪੌੜੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਵੱਖ ਵੱਖ ਰੂਪਾਂ ਦਾ ਵਰਣਨ ਕਰ ਰਹੇ ਹਨ ਕਿ ਪ੍ਰਭੂ ਕੈਸਾ ਹੈ। ਅਨਿਲ ਹੈ, ਅਨਿਲ ਨੀਲਾਦ ਨਿਧੀ ਤੋਂ ਰਹਿਤ ਹੈ, ਰੰਗਾਂ ਵਿੱਚੋਂ ਮਹਾਨ ਹੈ। ਨੀਲ ਜੇ ਗਿਣਤੀ ਦਾ ਅਰਥ ਲਾਈਏ ਤਾਂ ਗਿਣਤੀ ਤੋਂ ਵੀ ਰਹਿਤ ਹੈ। ਨੀਲ ਗਿਣਤੀ ਹੈ, ਅਨਿਲ ਗਿਣਤੀ ਤੋਂ ਰਹਿਤ ਹੈ। ਇਕਾਈ, ਦਹਾਈ, ਸੈਂਕੜਾ, ਹਜ਼ਾਰ, ਦਸ ਹਜ਼ਾਰ, ਲੱਖ, ਦਸ ਲੱਖ, ਕਰੋੜ, ਦਸ ਕਰੋੜ, ਅਰਬ, ਦਸ ਅਰਬ, ਖਰਬ, ਦਸ ਖਰਬ, ਨੀਲ। ਨੀਲ ਦਸ ਨੀਲ ਇਹ ਗਿਣਤੀ ਹੈ। ਜਦੋਂ ਸੰਖ ਤੱਕ ਗਿਣਤੀ ਜਾਂਦੀ ਹੈ ਤਾਂ ਨੀਲ ਰਸਤੇ ਵਿੱਚ ਆਉਂਦਾ ਹੈ। ਨੀਲ ਅਨੀਲ ਵੀ ਕਹਿੰਦੇ ਹਨ, ਭਾਵ ਗਿਣਤੀ ਮਿਣਤੀ ਦੀ ਹੱਦ ਵਿੱਚ ਨਹੀਂ, ਅੱਗੇ ਜਾ ਕੇ ਸੰਖ ਦੀ ਗਿਣਤੀ ਆਉਂਦੀ ਹੈ ਜਪਜੀ ਵਿੱਚ। ਥੋੜੀ ਜਿਹੀ ਆਵਾਜ਼ ਕਰ ਦੇ ਦੀ। ਸੰਖ ਅਸੰਖ, ਨੀਲ ਤੋਂ ਅੱਗੇ ਦਸ ਨੀਲ, ਅਰਬ ਦਸ ਅਰਬ, ਖਰਬ ਦਸ ਖਰਬ, ਨੀਲ ਦਸ ਨੀਲ, ਪਦਮ ਦਸ ਪਦਮ, ਫਿਰ ਸੰਖ ਦਸ ਸੰਖ। ਜੋ ਦੁਨੀਆਦਾਰਾਂ ਨੇ ਗਿਣਤ ਵਾਲਿਆਂ ਨੇ ਗਿਣਤੀ ਲਾਈ ਹੈ ਉਸ ਗਿਣਤੀ ਤੋਂ ਪਰੇ ਹੈ। ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਦੱਸਦੇ ਹਨ ਕਿ ਉਹ ਆਦ ਤੋਂ ਰਹਿਤ ਹੈ, ਅਨਿਲ ਗਿਣਤੀ ਤੋਂ ਰਹਿਤ ਹੈ, ਅਨਾਦ ਅਨਾਹਤ, ਉਹ ਹੀ ਅਨਾਦ ਸ਼ਬਦ ਅੱਗੇ ਆ ਗਿਆ। ਅਨਿਲ ਹੈ ਅਨਾਦ ਹੈ, ਅਨਾਹਤ ਇੱਕ ਰਸ, ਅਨਾਹਤ ਸ਼ਬਦਾਂ ਦੀ ਗੁੰਜਾਰ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਸੁਣਾਈ ਦੇਣ ਲੱਗ ਪੈਂਦੀ ਹੈ ਬਿਨਾਂ ਹੱਦ ਤੋਂ। ਜਿਸ ਦੇ ਵਾਜੇ ਰਾਤ ਦਿਨ ਵੱਜਦੇ ਰਹਿੰਦੇ ਹਨ, ਸੰਗੀਤਮਈ ਰਹੋ ਕੁਦਰਤੀ ਅਰਸ਼ੀ ਕੀਰਤਨ। ਇੱਕ ਤਾਂ ਕੀਰਤਨ ਆਪਾਂ ਗੁਰਦੁਆਰੇ ਆ ਕੇ ਸੁਣਿਆ ਹੈ, ਕੁਝ ਲੋਕਾਂ ਨੇ ਇਸ ਕੀਰਤਨ ਨੂੰ ਮਸ਼ੀਨ ਵਿੱਚ ਭਰ ਕੇ ਜਦੋਂ ਜੀ ਕੀਤਾ ਉਦੋਂ ਸੁਣ ਲੈਣਾ ਹੈ। ਕੁਝ ਐਸੇ ਸਾਧਕ ਹਨ ਜਿਨ੍ਹਾਂ ਦੇ ਅੰਦਰ ਹੀ ਕੀਰਤਨ ਵੱਸ ਜਾਂਦਾ ਹੈ, ਰਾਤ ਵੀ ਦਿਨੇ ਵੀ ਸੌਂਦਿਆਂ ਉੱਠਦਿਆਂ ਜਾਗਦਿਆਂ ਤੁਰੇ ਫਿਰਦਿਆਂ ਉਹਨਾਂ ਨੂੰ ਕੀਰਤਨ ਸੁਣਦਾ ਰਹਿੰਦਾ। ਕਈ ਵਾਰ ਏਦਾਂ ਭੁਲੇਖਾ ਪੈਂਦਾ ਵੀ ਕੀਰਤਨ ਦੀ ਆਵਾਜ਼ ਕਿੱਥੋਂ ਆਉਂਦੀ ਹੈ। ਆਵਾਜ਼ ਉਹਨਾਂ ਦੀ ਆਪਣੀ ਅੰਦਰ ਦੀ ਹੁੰਦੀ ਹੈ, ਜਿਵੇਂ ਹਰਣ ਦੌੜਦਾ ਨੱਸਦਾ ਭੱਜਦਾ ਸੁੰਘਦਾ ਝਾੜੀਆਂ ਨੂੰ ਵੀ ਕਸਤੂਰੀ ਦੀ ਸੁਗੰਧੀ ਕਿੱਥੋਂ ਆਉਂਦੀ। ਕਸਤੂਰੀ ਦੀ ਸੁਗੰਧੀ ਅਜੇ ਉਹਦੇ ਆਪਣੇ ਅੰਦਰ ਹੀ ਹੁੰਦੀ ਹੈ। ਇਸੇ ਪ੍ਰਕਾਰ ਜੋ ਅਨਾਹਦ ਸ਼ਬਦ ਹੈ, ਜਿਸ ਦੀ ਵਿਆਖਿਆ ਹੱਠ ਯੋਗ ਪ੍ਰਦੀਪਕਾ ਵਿੱਚ ਅਤੇ ਡਾਕਟਰ ਕਾਲਾ ਸਿੰਘ ਜੀ ਬੇਦੀ ਨੇ, ਗੁਰੂ ਨਾਨਕ ਸ਼ਬਦ ਰਤਨਾਕਰ ਨਾਮ ਦਾ ਛੋਟਾ ਜਿਹਾ ਗ੍ਰੰਥ ਹੈ, ਭਾਸ਼ਾ ਵਿਭਾਗ ਤੋਂ ਛਪਿਆ ਹੋਇਆ, ਉਹਦੇ ਵਿੱਚ ਬੜੇ ਵਿਸਥਾਰ ਨਾਲ ਕੀਤੀ ਹੈ। ਜਦੋਂ ਦਾਸ ਸੱਚਖੰਡ ਹਜ਼ੂਰ ਸਾਹਿਬ ਆਨੰਦ ਸਾਹਿਬ ਦੀ ਕਥਾ ਕਰ ਰਿਹਾ ਸੀ, ਉਸ ਵੇਲੇ ਅਨਾਹਦ ਸ਼ਬਦ ਦੀ ਮਹਿਮਾ ਤੇ ਉਹਦੀ ਵਿਆਖਿਆ ਦਾ ਉਸ ਕਥਾ ਵਿੱਚ ਵਰਣਨ ਹੈ। ਭਾਵ ਜਿਸ ਦੀ ਹੱਦ ਨੂੰ ਜਾਣਿਆ ਨਹੀਂ ਜਾਂਦਾ, ਹੱਦ ਤੋਂ ਪਰੇ ਹੈ। ਜੁਗਾਂ ਜੁਗਾਂ ਵਿੱਚ ਹਰ ਸਮੇਂ ਵਿੱਚ ਜੋ ਇੱਕੋ ਜਿਹਾ ਹੈ, ਸੋ ਕਹੀਏ ਅਨਿਲ ਗਿਣਤੀ ਤੋਂ ਰਹਿਤ। ਅਨਿਲ ਹੈ ਅਨਾਦ ਹੈ, ਅਨਾਦ ਦਾ ਅਰਥ ਕੀਤਾ ਪੂਰਬਵਤ, ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਹੁਣ ਹੈ। ਭਾਵ ਆਦ ਤੋਂ ਰਹਿਤ, ਅਨਾਦ ਅਨ ਆਦ, ਜਿਸ ਦਾ ਆਦ ਨਹੀਂ ਹੈ, ਜਿਸ ਦਾ ਆਦ ਹੈ ਹੀ ਨਹੀਂ, ਜਿਸ ਦਾ ਮੁੱਢ ਨਹੀਂ ਲੱਭਿਆ ਜਾ ਸਕਦਾ ਵੀ ਕਦੋਂ ਕਦਾ ਹੈ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੇ ਸੋਈ। ਉਹ ਵਾਹਿਗੁਰੂ ਆਪ ਹੀ ਜਾਣਦਾ ਹੈ, ਸ੍ਰਿਸ਼ਟੀ ਕਦੋਂ ਬਣੀ ਹੈ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਜੇ ਭਲਾ ਕਾਜ਼ੀਆਂ ਨੂੰ ਪਤਾ ਲੱਗਾ ਹੁੰਦਾ, ਮੁਸਲਮਾਨਾਂ ਨੂੰ ਪਤਾ ਹੁੰਦਾ, ਤੇ ਜ਼ਰੂਰ ਕੁਰਾਨ ਸ਼ਰੀਫ ਵਿੱਚ ਇਹ ਗੱਲ ਲਿਖੀ ਹੋਣੀ ਸੀ, ਵਕਤ ਨਾ ਪਾਇਓ ਕਾਦੀਆਂ। ਜੇ ਲਿਖਣ ਲੇਖ ਕੁਰਾਨ, ਕੁਰਾਨ ਸ਼ਰੀਫ ਵਿੱਚ ਲੇਖ ਲਿਖ ਦੇਣਾ ਸੀ ਪਰ ਨਹੀਂ ਲਿਖਿਆ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੇ ਸੋਈ। ਨਾ ਹੀ ਹਿੰਦੂਆਂ ਨੂੰ ਇਸ ਗੱਲ ਦਾ ਪਤਾ ਲੱਗਾ, ਨਹੀਂ ਤੇ ਉਹਨਾਂ ਨੇ ਪੁਰਾਣਾ ਵਿੱਚ ਲਿਖ ਦੇਣਾ ਸੀ। ਉਹ ਵਾਹਿਗੁਰੂ ਦਾ ਮੁੱਢ ਕੋਈ ਜਾਣ ਨਹੀਂ ਸਕਦਾ, ਇਸ ਲਈ ਉਹਨੂੰ ਅਨਾਦ ਕਿਹਾ ਹੈ। ਆਦ ਤੋਂ ਰਹਿਤ ਅਨਿਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ। ਅਜੇ ਜੈ, ਜੈ ਮਣੇ ਜਿੱਤ, ਇੱਕ ਰਾਜਾ ਦੂਜੇ ਰਾਜੇ ਤੋਂ ਜਿੱਤ ਲੈਂਦਾ ਹੈ, ਇੱਕ ਸੂਰਮਾ ਦੂਜੇ ਸੂਰਮੇ ਨੂੰ ਜੈ ਕਰ ਲੈਂਦਾ ਹੈ, ਜਿੱਤ ਲੈਂਦਾ ਹੈ। ਇੱਕੋ ਇੱਕ ਵਾਹਿਗੁਰੂ ਹੈ ਜਿਸ ਨੂੰ ਕੋਈ ਜੈ ਨਹੀਂ ਕਰ ਸਕਦਾ, ਜਿਸ ਨੂੰ ਕੋਈ ਜਿੱਤ ਨਹੀਂ ਸਕਦਾ। ਜੈ ਦਾ ਇੱਕ ਹੋਰ ਵੀ ਅਰਥ ਹੁੰਦਾ। ਹਿੰਦੂ ਲੋਕ ਕਿਸੇ ਸੰਤ ਮਹਾਤਮਾ ਕੋਲ ਜਾਂਦੇ, ਕਹਿੰਦੇ ਬਾਬੇ ਦੀ ਜੈ ਕਰ, ਭਾਵ ਜੈ ਜੈਕਾਰ ਕਰਨੀ, ਗੁਰੂ ਦੀ ਜੈ ਜੈਕਾਰ ਕਰਨੀ, ਗੁਰੂ ਨੂੰ ਬੇਅੰਤ ਬੇਅੰਤ ਕਹਿਣਾ। ਕੋਈ ਵੀ ਪ੍ਰਾਣੀ ਪਰਮਾਤਮਾ ਦਾ ਅੰਤ ਨਹੀਂ ਪਾ ਸਕਦਾ, ਉਸ ਨੂੰ ਜਿੱਤ ਨਹੀਂ ਸਕਦਾ, ਪ੍ਰਭੂ ਦੀ ਮਹਿਮਾ ਕਰ ਸਕਦਾ ਹੈ ਜਿੰਨੀ ਕੁ ਹੋ ਸਕਦੀ ਹੈ, ਮਹਿਮਾ ਦਾ ਵੀ ਅੰਤ ਨਹੀਂ ਪਾ ਸਕਦਾ। ਜਿਸ ਵਾਹਿਗੁਰੂ ਨੇ ਸਾਰੇ ਜਗਤ ਨੂੰ ਜੈ ਕਰ ਲਿਆ, ਸਾਰੇ ਜਗਤ ਨੂੰ ਜਿੱਤ ਲਿਆ ਹੈ, ਜਿਹੜੇ ਬੜੇ ਬੜੇ ਵੱਡੇ ਪ੍ਰਤਾਪੀ ਸੀ, ਜਿਨ੍ਹਾਂ ਨੇ ਸਾਰੇ ਜਗਤ ਨੂੰ ਜਿੱਤਿਆ ਸੀ, ਉਹਨਾਂ ਨੂੰ ਵੀ ਜਿੱਤਿਆ ਹੋਇਆ ਹੈ। ਕਹਿਣ ਤੋਂ ਮੁਰਾਦ ਵਾਹਿਗੁਰੂ ਨੂੰ ਕੋਈ ਜਿੱਤ ਨਹੀਂ ਸਕਦਾ, ਵਾਹਿਗੁਰੂ ਨੇ ਸਾਰੇ ਜਗਤ ਨੂੰ ਜਿੱਤਿਆ ਹੈ। ਅਜੇ ਹੈ ਭਾਵ ਅਜਨਮਾ ਰੂਪ ਹੈ, ਜੋ ਜੰਮਦਾ ਨਹੀਂ, ਮਰਦਾ ਨਹੀਂ, ਆਉਂਦਾ ਨਹੀਂ, ਜਾਂਦਾ ਨਹੀਂ। ਐੜਾ ਜੱਜੇ ਨੂੰ ਲਾਵਾਂ, ਅੱਗੇ ਈਆ ਸ਼ਬਦ ਪਿਆ ਹੈ, ਪਹਿਲੇ ਦੋ ਅੱਖਰ ਲੈ ਲਓ, ਐੜਾ ਜੱਜੇ ਲਾਵਾਂ ਜੇ, ਅਜੇ, ਅਜੇ ਨੂੰ ਆਜ ਕਰ ਲਿਆ ਹੈ, ਭਾਵ ਉਹਦੀ ਪ੍ਰਾਪਤੀ ਕੋਈ ਦੂਰ ਨਹੀਂ। ਜਿਵੇਂ ਬੁੱਲੇ ਸ਼ਾਹ ਦਾ ਵੀ ਬਚਨ ਹੈ, ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਸੰਸਾਰ ਨਾਲੋਂ ਮਨ ਤੋੜ ਕੇ ਵਾਹਿਗੁਰੂ ਨਾਲ ਜੋੜਨਾ ਹੈ ਬੜਾ ਕਠਿਨ। ਨਿਰੰਕਾਰ ਦੀ ਕਿਰਪਾ ਹੋਵੇ ਤਾਂ ਇਹ ਦਾਤ ਪ੍ਰਾਪਤ ਹੁੰਦੀ ਹੈ। ਪਰ ਜਿਹੜੇ ਜਿਹੜੇ ਜੀਵ ਪਰਮੇਸ਼ਰ ਵਾਲੇ ਬੰਨੇ ਆਪਣੇ ਮਨ ਨੂੰ ਲਾ ਲੈਂਦੇ ਹਨ, ਜਾਂ ਜਿਨ੍ਹਾਂ ਦਾ ਲੱਗ ਜਾਂਦਾ ਹੈ, ਐਸੇ ਜਨਮ ਵਿੱਚ ਹੀ ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਗੋਂ ਬਾਬਾ ਫਰੀਦ ਜੀ ਤਾਂ ਏਦਾਂ ਵੀ ਲਿਖਦੇ ਨੇ, ਆਜਮ ਲਾਵਾ ਸੇਖ ਫਰੀਦ, ਟਕ ਮਕੁੰਜੜੀਆਂ ਮਨੋ ਮਚਿੰਦੜੀਆਂ। ਜੋ ਮਨ ਨੂੰ ਮਿਸ਼ਰਾਉਣ ਵਾਲੀਆਂ ਇੰਦਰੀਆਂ ਨੇ, ਜੇ ਇਨ੍ਹਾਂ ਦੇ ਚਸਕੇ ਵੱਲੋਂ ਬੰਦਾ ਰੁਕ ਜਾਵੇ, ਕਿਉਂ ਕੋਈ ਵੀ ਇੰਦਰਾ ਰੱਜਦਾ ਨਹੀਂ, ਅੱਖੀਂ ਦੇਖਣ ਰੱਜੀਆਂ ਬਹੁ ਰੰਗ ਤਮਾਸ਼ੇ, ਅੱਖਾਂ ਰੰਗ ਤਮਾਸ਼ੇ ਖੇਡਾਂ ਵੇਖ ਵੇਖ ਕੇ ਰੱਜਦੀਆਂ ਨਹੀਂ, ਕੰਨ ਜਿਹੜੇ ਹਨ ਗਾਉਣ ਸੁਣਦੇ ਰੱਜਦੇ ਨਹੀਂ, ਨਿੰਦਾ ਚੁਗਲੀ ਜਿੰਨੀ ਮਰਜ਼ੀ ਸੁਣੀ ਜਾਣ ਰੱਜ ਨਹੀਂ ਆਉਂਦਾ। ਪਰ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ, ਜਿਨ੍ਹਾਂ ਜਿਨ੍ਹਾਂ ਸਾਧਕਾਂ ਨੇ ਆਪਣੇ ਸਰੀਰ ਦੇ ਸਮੂਹ ਇੰਦਰੀਆਂ ਨੂੰ ਬਾਹਰ ਮੁਖੀ ਹੋਣ ਵੱਲੋਂ ਰੋਕਿਆ ਹੈ, ਕਾਬੂ ਵਿੱਚ ਕੀਤਾ ਹੈ, ਘੱਟ ਸੁਣਦੇ ਹਨ, ਘੱਟ ਵੇਖਦੇ ਹਨ, ਘੱਟ ਬੋਲਦੇ ਹਨ, ਭਾਵ ਨੇਤਰਾਂ ਨੂੰ ਸਾਧ ਸੰਗਤ ਦੇ ਦਰਸ਼ਨਾਂ ਲਈ ਬਾਣੀ ਦੇ ਦੀਦਾਰ ਵਿੱਚ ਜਿਨ੍ਹਾਂ ਨੇ ਜੋੜ ਲਿਆ, ਕੰਨਾਂ ਨਾਲ ਪ੍ਰਭੂ ਦੀ ਕੀਰਤੀ ਸੁਣਦੇ ਹਨ, ਰਸਨਾ ਨਾਲ ਪ੍ਰਭੂ ਦੀ ਉਸਤਤੀ ਦਾ ਗਾਇਨ ਕਰਦੇ ਹਨ, ਕਿਉਂ ਰਸਨਾ ਦਿੱਤੀ ਹੀ ਵਾਹਿਗੁਰੂ ਨੇ ਭਗਤੀ ਕਰਨ ਵਾਸਤੇ ਹੈ। ਰਸਨਾ ਜਪੇ ਨਾਮ ਤਿਲ ਤਿਲ ਕਰ ਕੱਟੀਏ, ਗੁਰਬਾਣੀ ਦੱਸਦੀ ਹੈ ਕਿ ਹੇ ਜੇਬਾ ਕਰੋ ਸਤ ਖੰਡ ਜਾਮ ਨਾ ਉਚਰੇ ਸ੍ਰੀ ਗੋਬਿੰਦ। ਜੇ ਤੂੰ ਗੋਬਿੰਦ ਗੋਬਿੰਦਾ ਜਸ ਗਾਇਨ ਨਹੀਂ ਕਰਨਾ, ਜੇ ਤੂੰ ਵਾਹਿਗੁਰੂ ਵਾਹਿਗੁਰੂ ਨਹੀਂ ਕਹਿਣਾ, ਤਾਂ ਮੈਂ ਤੇਰੇ ਸੱਤ ਟੁਕੜੇ ਕਰ ਦਿਆਂਗਾ। ਸੱਤ ਸ਼ਬਦ ਦਾ ਅਰਥ ਹੈ ਸੌ, ਭਾਵ ਤੇਰਾ ਸੌ ਡੱਕਰਾ ਕਰ ਦਿਆਂਗਾ ਜੇ ਤੂੰ ਵਾਹਿਗੁਰੂ ਦਾ ਨਾਮ ਨਾ ਲਵੇਂਗੀ। ਇਸੇ ਕਰਕੇ ਗੁਰਬਾਣੀ ਵਿੱਚ ਹੁਕਮ ਆਇਆ, ਰਸਨਾ ਜਪੇ ਨਾਮ, ਜਿਹੜੀ ਜ਼ੁਬਾਨ ਨਾਮ ਨਹੀਂ ਜਪਦੀ, ਤਿਲ ਤਿਲ ਕਰ ਕੱਟੀਏ, ਨਿੰਦਿਆ ਕਰਦੀ ਹੈ, ਚੁਗਲੀ ਕਰਦੀ ਹੈ, ਬਖੀਲੀ ਕਰਦੀ ਹੈ, ਇਹੋ ਜਿਹੀ ਜ਼ੁਬਾਨ ਜਿਹੜੀ ਫਿੱਕਾ ਬੋਲਦੀ ਹੈ, ਕੌੜਾ ਬੋਲਦੀ ਹੈ, ਦੂਸਰੇ ਦਾ ਮਨ ਵਲੁੰਦਰ ਕੇ ਰੱਖ ਦਿੰਦੀ ਹੈ, ਵਿਅਰਥ ਵਚਨ ਕਰਦੀ ਹੈ। ਐਸੀ ਜ਼ੁਬਾਨ ਨੂੰ ਕੀਮਾ ਕੀਮਾ ਕਰਕੇ ਕੱਟ ਦਿੱਤਾ ਤੇ ਚੰਗਾ ਹੈ, ਗੁੰਗਾ ਹੋ ਜਾਣਾ ਚੰਗਾ ਹੈ। ਜ਼ੁਬਾਨ ਨਾ ਹੋਵੇਗੀ ਤੇ ਭਲਾ ਹੈ, ਭਾਵ ਕੋਈ ਵਿਅਰਥ ਤੇ ਨਹੀਂ ਬਚਨ ਬੋਲੇਗਾ। ਪਰ ਨਹੀਂ ਨਹੀਂ, ਸਤਿਗੁਰੂ ਜੀ ਨੇ ਸਿੱਖਾਂ ਨੂੰ ਮੋਨੀ ਜਾਂ ਗੁੰਗੇ ਰਹਿਣ ਵਾਸਤੇ ਹੁਕਮ ਨਹੀਂ ਦਿੱਤਾ। ਗੁਰਦੇਵ ਕਹਿੰਦੇ ਰਸਨਾ ਦੇ ਨਾਲ ਮਿੱਠਾ ਬੋਲੋ, ਰਸਨਾ ਨਾਲ ਵਾਹਿਗੁਰੂ ਦੀ ਉਸਤਤੀ ਦਾ ਗਾਇਨ ਕਰੋ, ਇਹ ਰਸਨਾ ਵੀ ਧਨਤਾ ਯੋਗ ਹੋ ਜਾਵੇਗੀ। ਇਹ ਰਸਨਾ ਤੂੰ ਅਨਰਸ ਰਚ ਰਹੀ ਤ੍ਰਿਪਿਆਸ ਨ ਜਾਏ। ਪਰ ਹੇ ਜੇਬਾ, ਤੂੰ ਹੋਰ ਹੋਰ ਸਵਾਦਾਂ ਵਿਚ ਹੋਰ ਹੋਰ ਚਸਕਿਆਂ ਵਿਚ ਲੱਗੀ ਹੋਈ ਹੈ। ਕੰਨਾਂ ਨੂੰ ਨਿੰਦਿਆ ਚੁਗਲੀ ਸੁਣਨ ਵੱਲੋਂ ਰੋਕਣਾ, ਜ਼ੁਬਾਨ ਨੂੰ ਨਿੰਦਿਆ ਕਰਨ ਵੱਲੋਂ ਰੋਕਣਾ, ਸਰੀਰ ਦੇ ਸਮੂਹ ਇੰਦਰਿਆ ਨੂੰ ਗੁਰੂ ਭਗਤੀ ਵਿਚ ਲਾਉਣਾ, ਜੇ ਅੱਜ ਹੀ ਇਹ ਮਨ ਨਿਰੰਕਾਰ ਨਾਲ ਜੁੜ ਜਾਵੇ ਤੇ ਪ੍ਰਭੂ ਦੀ ਪ੍ਰਾਪਤੀ ਤੇ ਅੱਜ ਹੀ ਹੋ ਸਕਦੀ ਹੈ। ਕੱਲ ਤੇ ਗੱਲ ਕੱਲ ਨੂੰ ਛੱਡਣੀ ਹੈ। ਆਜਮਲਾ ਵਾਸੇਖ ਫਰੀਦ। ਬਾਬਾ ਫਰੀਦ ਜੀ ਕਥਨ ਕਰਦੇ ਹਨ, ਟੱਕ ਮਕੂੰਜੜੀਆਂ ਮਨੋ ਮਚੰਦੜੀਆਂ, ਜੋ ਮਨ ਨੂੰ ਮਸ਼ਰਾਉਣ ਵਾਲੀਆਂ ਕੂੰਜਾਂ ਦੀ ਤਰ੍ਹਾਂ ਬੋਲਣ ਵਾਲੇ ਸਰੀਰ ਦੇ ਇੰਦਰੇ ਆਪਣੇ ਵਿਸ਼ਿਆਂ ਵੱਲ ਜੀਵ ਦੇ ਸਰੀਰ ਨੂੰ ਖਿੱਚਦੇ ਹਨ। ਸਰੀਰ ਰੱਥ ਦੀ ਤਰ੍ਹਾਂ ਹੈ, ਜਿਹੜੇ ਇੰਦਰੇ ਹਨ ਘੋੜਿਆਂ ਦੀ ਤਰ੍ਹਾਂ ਹਨ। ਕਹਿੰਦੇ ਇੱਕ ਰੱਥ ਨੂੰ 10 ਘੋੜੇ ਜੁੱਪੇ ਹੋਣ ਤੇ ਦਸਾਂ ਦੀਆਂ ਵਾਗਾਂ ਛੱਡੀਆਂ ਹੋਣ, ਦਸੇ ਦਸੀ ਬੰਨੀ ਦੌੜਨ ਤੇ ਉਸ ਰੱਥ ਦਾ ਕੀ ਹਾਲ ਹੋਵੇਗਾ? ਉਹਦੇ ਤੇ ਚੜਿਆ ਹੋਇਆ ਮਨੁੱਖ ਕੀ ਸਹੀ ਸਲਾਮਤ ਰਹਿ ਸਕਦਾ? ਸਰੀਰ ਦੇ ਵੀ 10 ਇੰਦਰੇ ਨੇ, 5 ਕਰਮ ਇੰਦਰੇ ਹਨ, 5 ਗਿਆਨ ਇੰਦਰੇ ਹਨ, ਇਹਨਾਂ ਨੂੰ ਲਗਾਮ ਨਹੀਂ ਹੈ। ਇਹ ਆਪ ਮੁਹਾਰੇ ਹੋ ਰਹੇ ਹਨ। ਕੋਈ ਸਰੀਰ ਦਾ ਚਸਕਾ ਕਿਸੇ ਬੰਨੇ ਖਿੱਚ ਕੇ ਲੈ ਜਾਂਦਾ, ਕੋਈ ਕਿਸੇ ਬੰਨੇ ਲੈ ਜਾਂਦਾ। ਚੰਗੇ ਚੰਗੇ ਪ੍ਰੇਮੀ ਨੇਮੀ ਲੋਕ ਵੀ, ਗੁਰਦੁਆਰੇ ਆਉਣ ਵਾਲੇ ਵੀ, ਸਾਧ ਸੰਗਤ ਕਥਾ ਕੀਰਤਨ ਸੁਣਦੇ ਵੀ, ਜੇ ਉਹਨਾਂ ਨੂੰ ਕੋਈ ਸੱਜਣ ਪੁਰਸ਼ ਪੁੱਛਦਾ ਵੀ ਤੂੰ ਕਿੱਧਰ ਗਿਆ ਸੀ, ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਾ, ਜਿੱਧਰ ਨਹੀਂ ਸੀ ਜਾਣਾ ਮੈਂ ਉਧਰ ਜਾ ਆਇਆ। ਭਾਵ ਉਹ ਸਰੀਰ ਦੇ ਇੰਦਰੇ ਪ੍ਰੇਰ ਕੇ ਗਲਤ ਬੰਨੇ ਲੈ ਜਾਂਦੇ ਹਨ, ਮਨ ਗਲਤ ਬੰਨੇ ਚਲੇ ਜਾਂਦਾ ਹੈ। ਇਸ ਮਨ ਰੂਪੀ ਭੂਤਨੇ ਨੂੰ ਵਸ ਕਰਨਾ ਪਵੇਗਾ। ਇਹ ਮਨ ਦਾ ਭੂਤਨਾ ਵਸ ਕਰਨਾ ਬੜਾ ਔਖਾ ਹੈ। ਕੌਂਤਕ ਨਿਮਿਤ ਕਹੂੰ ਜਨ ਜਿਨ ਮੋਲ ਲੀਨੋ, ਗੁਣਾ ਗੁਣ ਚੀਨੋ, ਖੇਦ ਮੋਦ ਭਇਓ ਜੀਨੋ ਹੈ। ਕਿਸੇ ਮਹਾਂਪੁਰਸ਼ ਦੇ ਪਾਸੋਂ ਕਿਸੇ ਸੰਸਾਰੀ ਨੇ ਹੱਥ ਜੋੜ ਕੇ ਜਾ ਕੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਕਥਾ ਵਿਚ ਤੇ ਰੋਜ਼ ਦਿਹਾੜੀ ਇਹ ਗੱਲ ਸੁਣਦੇ ਹਾਂ ਕਿ ਮਨ ਨੂੰ ਵਸ ਵਿਚ ਕਰੋ, ਪਰ ਸੱਚੀ ਦੱਸੀਏ ਮਨ ਵਸ ਹੁੰਦਾ ਨਹੀਂ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਜੇ ਪੂਰੀ ਮਿਹਰ ਹੋ ਜਾਵੇ ਨਿਰੰਕਾਰ ਦੀ, ਫਿਰ ਮਨ ਕਾਬੂ ਵਿਚ ਆਉਂਦਾ ਹੈ। ਸਨਕਾਦਿਕ ਨਾਰਦ ਮੁਨ ਸੇਖਾ, ਤਿੰਨ ਪੀ ਤਨਮੇ ਮਨ ਨਹੀਂ ਪੇਖਾ। ਜਿਹੜੇ ਵੱਡੇ ਵੱਡੇ ਰਿਸ਼ੀ ਮੁਨੀ ਨੇ ਉਹ ਵੀ ਮਨ ਦੇ ਹੱਥੋਂ ਰੋ ਰਹੇ ਹਨ, ਮਾਈ ਮਨ ਮੇਰੋ ਬਸ ਨਾਹੇ। ਹੇ ਮਾਈ, ਹੇ ਭਾਈ, ਹੇ ਭਰਾ, ਮਨ ਕਾਬੂ ਵਿਚ ਨਹੀਂ ਰਹਿੰਦਾ। ਯਤਨ ਬੜਾ ਕਰਦੇ ਹਾਂ, ਕਈ ਵਾਰ ਪ੍ਰਤਿਗਿਆ ਵੀ ਕੀਤੀ ਹੈ, ਅਰਦਾਸ ਵੀ ਕੀਤੀ ਹੈ ਕਿ ਬੁਰਾ ਕਰਮ ਨਹੀਂ ਕਰਨਾ, ਮਾੜੇ ਬੰਨੇ ਮਨ ਦੇ ਖਿਆਲ ਨਹੀਂ ਜਾਣ ਦੇਣੇ, ਪਰ ਫਿਰ ਵੀ ਚਲੇ ਜਾਂਦੇ। ਕੋਈ ਉਪਾਅ ਦੱਸੋ ਮਹਾਰਾਜ, ਕੋਈ ਵਿਧੀ ਦੱਸੋ, ਕੋਈ ਯੁਗਤੀ ਦੱਸੋ। ਯੁਗਤੀ ਨਾਲ ਮੁਕਤੀ ਹੁੰਦੀ ਹੈ, ਤਾਂ ਮਹਾਂਪੁਰਸ਼ਾਂ ਨੇ ਯੁਗਤੀ ਦੱਸੀ ਹੈ ਮਨ ਨੂੰ ਵਸ ਕਰਨ ਦੀ, ਤੇ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੇ ਹਨ। ਦਾ ਦ੍ਰਿਸ਼ਟਾਂਤ ਸਮਝਣਾ, ਕੌਤਕ ਨਿਮਿਤ ਕਹੂੰ ਜਨ ਜਿਨ ਮੋਲ ਲੀਨੋ। ਕਿਸੇ ਸ਼ਾਹੂਕਾਰ ਦਾ ਕਾਰੋਬਾਰ ਬੜਾ ਤਕੜਾ ਸੀ, ਕਈਆਂ ਥਾਵਾਂ ਦੇ ਉੱਤੇ ਉਸ ਦੀਆਂ ਬ੍ਰਾਂਚਾਂ ਖੁੱਲੀਆਂ ਹੋਈਆਂ ਨੇ, ਨੌਕਰ ਚਾਕਰ ਰੱਖੇ ਹੋਏ ਨੇ। ਆ ਪਿਛਲੇ ਦਿਨੀ ਇੱਕ ਸਰਦਾਰ ਦੇ ਘਰ ਗਏ ਸਾਂ, ਉਹਦੇ ਨੌਕਰ ਨੇ ਦੱਸਿਆ 60,000 ਨੌਕਰ ਆ ਇਹਨਾਂ ਦਾ, ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਇਹਨਾਂ ਦੀਆਂ ਬ੍ਰਾਂਚਾਂ ਨੇ, ਕਾਰੋਬਾਰ ਬੜਾ ਤਕੜਾ ਹੈ। ਸੋ ਸ਼ਾਹੂਕਾਰ ਨੇ ਕਿਹਾ ਵੀ ਇੱਕ ਬੰਦਾ ਹੋਰ ਕੰਮਾਂ ਲੈ ਆਈਏ। ਪੁਰਾਣੇ ਸਮਿਆਂ ਅੰਦਰ ਲੋਕ ਗੁਲਾਮ ਮੁੱਲ ਵਿਕਦੇ ਸਨ। ਮੰਡੀ ਵਿਚ ਜਾ ਕੇ ਵੇਖਿਆ ਕੌਂਤਕ ਨਮਿਤ ਕਹੂ ਜਨ ਜਿਨ ਮੋਲ ਲੀਨੋ। ਸ਼ਾਹੂਕਾਰ ਦੇ ਬੰਦਾ ਪਸੰਦ ਆ ਗਿਆ। ਬੰਦਾ ਸੀ ਕਿ ਭੂਤਨਾ ਸੀ, ਇਹਨੂੰ ਜਿਨ ਕਹਿੰਦੇ ਸਨ, ਜਿਨ ਹੀ ਇਹਦਾ ਨਾਂ ਰੱਖਿਆ ਹੋਇਆ ਸੀ। ਪੁੱਛਿਆ ਮਾਲਕ ਦੇ ਪਾਸੋਂ, ਦੱਸ ਪਈ ਮੁੱਲ ਕੀ ਹੈ? ਕਹਿੰਦਾ ਮੁੱਲ 500 ਰੁਪਈਆ ਹੈ। ਇਸ ਦਾ ਗੁਣ ਔਗੁਣ ਕੀ ਹੈ? ਕੌਂਤਕ ਨਮਿਤ ਕਹੂੰ ਜਨ ਜਿਨ ਮੁੱਲ ਲੀਨੋ ਗੁਣਾ ਗੁਣ ਚੀਨੋ। ਇਸ ਦੇ ਗੁਣ ਔਗੁਣ ਤੋਂ ਮੈਨੂੰ ਜਾਣੂ ਕਰਵਾ ਦੇ। ਉਹਨੇ ਕਿਹਾ ਦੇਖ ਇਹਦਾ ਗੁਣ ਇਹ ਹੈ ਵੀ ਜਿਹੜਾ ਕੰਮ ਇਹਨੂੰ ਕਹੋ ਉਸੇ ਵੇਲੇ ਕਰੇਗਾ। ਰਾਤ ਹੋਵੇ, ਦਿਨ ਹੋਵੇ, ਔਖਾ ਹੋਵੇ, ਸੌਖਾ ਹੋਵੇ, ਜਿਹੜਾ ਕੰਮ ਤੂੰ ਦੱਸੇਗਾ ਕੰਮ ਚੱਟ ਕਰਕੇ ਆਵੇਗਾ। ਪਰ ਇੱਕ ਔਗੁਣ ਵੀ ਹੈ, ਔਗੁਣ ਇਹ ਹੈ ਵੀ ਜਦੋਂ ਵਿਹਲਾ ਬਹਿ ਗਿਆ ਤੈਨੂੰ ਮਾਰ ਦੇਵੇਗਾ। ਇਹ ਇਸ ਦਾ ਔਗੁਣ ਹੈ। ਗੁਣਾ ਗੁਣ ਚੀਨੋ ਖੇਦ ਮੋਦ ਭਇਓ ਜੀਨੋ ਹੈ। ਖੇਦ ਮਹਿਣੇ ਦੁੱਖ ਤੇ ਮੋਦ ਮਹਿਣੇ ਖੁਸ਼ੀ। ਸ਼ਾਹੂਕਾਰ ਨੇ ਗੁਲਾਮ ਮੁੱਲ ਤੇ ਲੈ ਲਿਆ 500 ਵਿਚ, ਇਸ ਅੰਦਾਜੇ ਨਾਲ ਵੀ ਮੇਰੇ ਕਿਹੜੇ ਕੰਮ ਮੁੱਕ ਚੱਲੇ ਨੇ। ਮਨ ਨੂੰ ਖੁਸ਼ੀ ਹੋਈ, ਪ੍ਰਸੰਨਤਾ ਹੋਈ, ਪਰ ਮਨ ਨੂੰ ਖੇਦ ਦੁੱਖ ਵੀ ਹੋਇਆ ਵੀ ਕਿਤੇ ਐਸਾ ਹੀ ਨਾ ਹੋਵੇ ਮੇਰਾ ਅੰਤ ਕਰ ਦੇਵੇ। ਘਰ ਲੈ ਆਂਦਾ ਕਹੇ ਕੰਮ ਹੈ ਔਖੋ, ਔਖੇ ਔਖੇ ਜਿਹੜੇ ਕੰਮ ਸੀ ਨਾ ਅੜੇ ਹੋਏ ਉਹ ਦੱਸਣ ਲੱਗ ਪਿਆ। ਕਈ ਸਾਡੇ ਘਰ ਦੇ ਕੰਮ ਕਈਆਂ ਕਈਆਂ ਵਰਿਆਂ ਦੇ ਅੜੇ ਹੋਏ ਨੇ, ਉਧਰ ਅਸੀਂ ਧਿਆਨ ਨਹੀਂ ਦਿੰਦੇ, ਸਾਰਾ ਪਰਿਵਾਰ ਹੀ ਉਧਰ ਧਿਆਨ ਨਹੀਂ ਦਿੰਦਾ। ਕੰਮ ਜਿਉਂ ਕਾ ਤਿਉਂ ਬਣਿਆ ਰਹਿੰਦਾ, ਸਿਰ ਤੇ ਖਲੋਤਾ ਰਹਿੰਦਾ, ਪਰ ਜੇ ਸਾਵਧਾਨ ਹੋ ਕੇ ਕਰਨ ਲੱਗੀਏ ਤੇ ਕੰਮ ਝੱਟ ਹੋ ਵੀ ਜਾਂਦੇ ਨੇ। ਕਹੇ ਕੰਮ ਹੈ ਔਖੋ, ਸ਼ਾਹੂਕਾਰ ਔਖੇ ਔਖੇ ਕੰਮ ਲੱਗਾ ਦੱਸਣ। ਝੱਟ ਕਰ ਹੱਟ ਦੇਤ, ਉਹ ਝੱਟ ਦੇਣੀ ਜਿਉਂ ਸੁਣਦਾ ਦਵਾ ਦਬ ਜਾ ਕੇ ਕੰਮ ਕਰਕੇ ਫਿਰ ਆ ਕੇ ਹੱਥ ਜੋੜ ਕੇ ਖਲੋ ਜਾਂਦਾ ਕਿ ਮਹਾਰਾਜ ਹੋਰ ਕੰਮ ਦੱਸੋ। ਉਹ ਦੂਜਾ ਕੰਮ ਦੱਸਦਾ, ਫਿਰ ਕਰਕੇ ਆ ਜਾਂਦਾ, ਫਿਰ ਤੀਜਾ ਕੰਮ ਦੱਸਦਾ। ਕਹਿੰਦੇ 15-20 ਦਿਨ ਨਹੀਂ ਬੀਤੇ ਕਿ ਸ਼ਾਹੂਕਾਰ ਹੋਰਾਂ ਦੇ ਸਾਰੇ ਕੰਮ ਮੁੱਕ ਗਏ, ਨਾਲੋ ਨਾਲ ਹੁਣ ਕੰਮ ਚੱਲ ਰਹੇ ਨੇ, ਕੋਈ ਵਾਧੂ ਕੰਮ ਜਾਪੇ ਨਾ। ਕਹੇ ਕੰਮ ਔਖੋ, ਝੱਟ ਕਰ ਹੱਟ ਦੇਤ, ਭੁੱਖੋ ਭਇਓ ਧੁੱਖੋ, ਭਾਰੀ ਮਨ ਸੁਤਾ ਮੰਤਰ ਲੀਨ ਹੈ। ਜਿਸ ਵੇਲੇ ਸ਼ਾਹੂਕਾਰ ਨੇ ਵਿਚਾਰਿਆ, ਚਿੰਤਾ ਵਿਚ ਚਲਾ ਗਿਆ, ਮੱਥੇ ਤੇ ਹੱਥ ਰੱਖ ਕੇ ਉਂਦੀ ਪਾ ਕੇ ਬੈਠ ਗਿਆ। ਸ਼ਾਹੂਕਾਰ ਦੀ ਲੜਕੀ ਬੜੀ ਸਿਆਣੀ ਸੀ, ਉਸਨੇ ਆ ਕੇ ਵੇਖਿਆ ਆਪਣੇ ਪਿਤਾ ਨੂੰ, ਪਿਓ ਨੂੰ, ਪੁੱਛਣ ਲੱਗੀ ਕਾਰਨ ਕੀ ਹੈ, ਚਿੰਤਾ ਵਿਚ ਕਿਉਂ ਹੋ? ਕਹਿਣ ਲੱਗਾ ਬੱਚੀ ਪੁੱਛ ਕੁਝ ਨਾ, ਬੜੀ ਭਾਰੀ ਚਿੰਤਾ ਹੈ, ਦੱਸੋ ਤਾਂ ਸਹੀ, ਕੁਝ ਮੈਂ ਮਦਦ ਕਰਦੀ ਹਾਂ, ਤੂੰ ਮੇਰੀ ਕੀ ਸਹਾਇਤਾ ਕਰ ਸਕਦੀ? ਆ ਜਿਹੜਾ ਗੁਲਾਮ ਲਿਆਂਦਾ ਨਾ ਭੂਤਨਾ ਜਿੰਨ, ਇਹਦੇ ਨਾਲ ਇੱਕ ਵਾਅਦਾ ਕੀਤਾ ਸੀ ਵੀ ਵਿਹਲੇ ਨੀ ਤੈਨੂੰ ਬਹਿਣ ਦੇਣਾ, ਕੰਮ ਦੱਸੀ ਜਾਣਾ, ਹੁਣ ਕੰਮ ਮੁੱਕ ਗਏ ਨੇ, ਹੁਣ ਇਹਨੇ ਮੈਨੂੰ ਮਾਰ ਦੇਣਾ, ਇਹ ਚਿੰਤਾ ਮੈਨੂੰ ਵੱਡ ਵੱਡ ਖਾ ਰਹੀ ਹੈ। ਕੰਨਿਆ ਨੇ ਕਿਹਾ ਇਹ ਕਿਹੜੀ ਔਖੀ ਗੱਲ ਹੈ, ਅਗਰ ਗਾਡੀ ਦਾਰ ਗੁਰ ਜਾਪੇ ਚੜੋ ਤੁਰੰਗ, ਤੂੰ ਧਨੀ ਕਹੋ ਮਾਨਿਓ ਤਾਤੇ ਭੂਤ ਬਲ ਖੀਨੋ ਹੈ। ਕੰਨਿਆ ਨੇ ਕਿਹਾ ਫਿਰ ਇੰਜ ਕਰੀਏ ਪਿਤਾ ਜੀ, ਮੇਰੀ ਸਿੱਖਿਆ ਮੰਨੋ, ਹੁਣ ਜਦੋਂ ਭੂਤ ਆਵੇ ਉਹਨੂੰ ਕਹੋ ਵੀ ਲੰਮੀ ਲੱਕੜ ਲਿਆ ਇੱਕ, ਤੇ ਵਿਹੜੇ ਦੇ ਬਾਹਰ ਵਾਰ ਬੂਹੇ ਤੋਂ ਗਡਾਓ ਉਹਦੇ ਕੋਲ, ਅਗਰ ਗਾਡੀ ਦਾਰ ਗੁਰ। ਜਦੋਂ ਆਇਆ ਭੂਤਨਾ, ਸ਼ਾਹੂਕਾਰ ਤੇ ਲੱਗਾ ਰੋਬ ਪਾਉਣ ਪੇ, ਦੱਸੋ ਕੰਮ। ਸ਼ਾਹੂਕਾਰ ਨੇ ਕਿਹਾ ਕਿ ਲੰਮੀ ਲੱਕੜ ਲੈ ਕੇ ਆ। ਲੰਮੀ ਲੱਕੜ ਲਾਇਆ, ਕਹਿੰਦਾ ਮਜ਼ਬੂਤ ਕਰਕੇ ਗੱਡ ਦੇ ਵਿਹੜੇ ਵਿਚ। ਜਿਸ ਵੇਲੇ ਘਰ ਦੇ ਬੂਹੇ ਤੋਂ ਬਾਹਰ ਹਵੇਲੀ ਵਿਚ ਲੱਕੜ ਗੱਡ ਦਿੱਤੀ, ਅਗਰ ਗਾਡੀ ਦਾਰ ਗੁਰ ਜਾਪੇ ਚੜੋ ਤਰੰਗ ਤੋਂ। ਸ਼ਾਹੂਕਾਰ ਨੇ ਕਿਹਾ ਮਿੱਤਰਾ ਕੰਮ ਤੈਨੂੰ ਇਹ ਆ ਵੀ ਚੜ ਜਾ ਤੇ ਉਤਰ ਜਾ, ਚੜ ਜਾ ਤੇ ਉਤਰ ਜਾ, ਜਦੋਂ ਦੂਜਾ ਕੰਮ ਹੋਊ ਉਦੋਂ ਤੈਨੂੰ ਸੱਦ ਲਾਂਗੇ, ਉਨਾ ਚਿਰ ਇਹ ਕੰਮ ਕਰੀ ਜਾ। ਧਨੀ ਕਹੋ ਮਾਨਿਓ, ਧਨੀ ਦਾ ਸ਼ਾਹੂਕਾਰ ਦਾ ਆਖਾ ਉਸ ਭੂਤਨੇ ਨੇ ਮੰਨ ਲਿਆ, ਚੜਨ ਲੱਗਾ ਉਤਰਨ ਲੱਗਾ। ਜਿਉਂ ਸਵੇਰ ਤੋਂ ਸ਼ਾਮ ਤੱਕ ਉਸਨੇ ਸੈਂਕੜੇ ਫੇਰੇ ਮਾਰ ਲਏ, ਬੜਾ ਮਨ ਵਿਚ ਪਛੇਮਾਨ ਜਿਹਾ ਹੋਇਆ। ਗਲ ਚ ਪੱਲਾ ਪਾ ਕੇ ਹੱਥ ਜੋੜ ਕੇ ਸ਼ਾਹੂਕਾਰ ਦੇ ਸਾਹਮਣੇ ਆ ਕੇ ਖੜਾ ਹੋ ਗਿਆ। ਕਹਿਣ ਲੱਗਾ, ਮਹਾਰਾਜ ਮੈਂ ਤੁਹਾਨੂੰ ਮਾਰਦਾ ਨੀ, ਜਦੋਂ ਕੰਮ ਹੋਊ ਕਰ ਲਊਂਗਾ, ਨੀ ਤੇ ਚੈਨ ਨਾਲ ਬੈਠਾ ਰਹੂੰਗਾ, ਤੁਸੀਂ ਫਿਕਰ ਨਾ ਕਰੋ, ਹੁਣ ਨੀ ਤੁਹਾਨੂੰ ਮਾਰਦਾ। ਧਨੀ ਕਹਿੋ ਮਾਨਿਓ ਤਾਤੇ ਭੂਤ ਬਲ ਖੀਨੋ ਹੈ, ਭੂਤਨੇ ਦਾ ਬਲ ਜਿਹੜਾ ਸੀ ਸ਼ੀਨ ਹੋ ਗਿਆ। ਇਹ ਹੈ ਦ੍ਰਿਸ਼ਟਾਂਤ, ਇਹਦਾ ਦਾ ਦ੍ਰਿਸ਼ਟਾਂਤ ਸਮਝੋ। ਕੈ ਸਰੂਪ ਲਾਵੇ ਕੈ ਸਰੂਪ ਗੀਤ ਗਾਵੇ। ਮਹਾਂਪੁਰਸ਼ ਕਹਿੰਦੇ ਨੇ ਇਸੇ ਤਰ੍ਹਾਂ ਬੰਦਾ ਵੀ ਭੂਤਨੇ ਦੀ ਨਿਆਈ ਆ, ਕਰਨ ਵਾਲਾ ਕੰਮ ਨਹੀਂ ਕਰਦਾ, ਨਾ ਕਰਨ ਵਾਲੇ ਕੰਮਾਂ ਤੇ ਸਾਰੀ ਉਮਰ ਬਰਬਾਦ ਕਰ ਦਿੰਦਾ ਹੈ। ਸੰਤ ਮਹਾਤਮਾ ਜਾਣਦੇ ਨੇ ਵੀ ਇਹਨੇ ਬੰਦੇ ਨੇ ਵਿਹਲੇ ਨਹੀਂ ਬਹਿਣਾ, ਇਹਨੂੰ ਫਿਰ ਇਹੋ ਜਿਹਾ ਕੰਮ ਦੱਸੋ ਜਿਹਦੇ ਨਾਲ ਥੱਕ ਜਾਵੇ। ਭਾਵ ਫਿਰ ਇਹ ਮੰਤਰ ਸੰਤਾਂ ਕੋਲ ਵੀ ਰਾਮ ਰਾਮ ਕਰੀ ਚੱਲੋ, ਸਤਨਾਮ ਵਾਹਿਗੁਰੂ ਜਪੀ ਚੱਲੋ, ਉਚਰੋ ਰਾਮ ਨਾਮ ਲੱਖ ਬਾਰੀ, ਘੱਟ ਤੋਂ ਘੱਟ ਲੱਖ ਵੇਰਾ ਕਹੋ, ਇੱਕੇ ਸਾਹੇ ਕਹੋ। ਇੱਥੋਂ ਹੀ ਇੰਗਲੈਂਡ ਦਾ ਇੱਕ ਸਿੰਘ ਜੋਗਿੰਦਰ ਸਿੰਘ ਉਹਦਾ ਨਾਂ ਸੀ, ਸਾਡੇ ਕੋਲ 2.5 ਮਹੀਨੇ ਰਿਹਾ ਹਜੂਰ ਸਾਹਿਬ। ਉਹਨੇ ਇੱਕ ਦਿਨ ਕਥਾ ਸੁਣੀ ਸੱਚਖੰਡ ਤੇ ਅਗਲੇ ਦਿਨ ਹੀ ਉਹਨੇ ਕੰਮ ਸ਼ੁਰੂ ਕਰ ਦਿੱਤਾ। ਰੋਜ 1.25 ਲੱਖ ਵੇਰਾਂ ਵਾਹਿਗੁਰੂ ਕਹਿ ਕੇ ਫੇਰ ਉਹਨੇ ਕੁਝ ਖਾਣਾ ਪੀਣਾ ਤੇ ਮੇਰੇ ਕੋਲ ਆ ਗਿਆ, ਬਿਮਾਰ ਹੋ ਗਿਆ ਥੋੜੇ ਦਿਨਾਂ ਦੇ ਬਾਅਦ। ਕਹਿੰਦਾ, ਪਰ ਮੈਂ ਨੇਮ ਨਹੀਂ ਛੱਡਣਾ। ਮੈਂ ਕਿਹਾ, ਅਸੀਂ ਤੇ ਦੱਸਣ ਹੀ ਵਾਲੇ ਹਾਂ, ਅਸੀਂ ਕਰਨ ਵਾਲੇ ਨਹੀਂ, ਚੰਗਾ ਵਾ ਜੇ ਤੂੰ ਕਰਨ ਲੱਗ ਪਿਆ। ਰਾਤ ਨੂੰ ਉਹਨੇ 10 ਵਜੇ ਸ਼ੁਰੂ ਕਰਨਾ ਤੇ ਸਵੇਰ ਦੇ 10 ਵਜੇ ਤੱਕ ਉਹਨੇ ਲਗਾਤਾਰ ਲੱਗੇ ਰਹਿਣਾ ਸੱਚਖੰਡ ਵਿਚ ਬਹਿ ਕੇ ਵਾਹਿਗੁਰੂ 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 ਦਾ ਜਪ। ਉਹਨੇ 80 ਦਿਨ ਲਗਾਤਾਰ ਜਪ ਕੀਤਾ, ਰੋਜ਼ 1.25 ਲੱਖ ਵੇਰਾਂ ਵਾਹਿਗੁਰੂ ਮੰਤਰ ਦਾ ਜਾਪ। ਭਾਵ ਉਚਰ ਰਾਮ ਨਾਮ ਲੱਖ ਬਾਰੀ, ਜਿਨ੍ਹਾਂ ਨੇ ਲੱਖਾਂ ਵੇਰ ਇੱਕ ਦੂ ਜੀਭੋਂ ਲੱਖ ਹੋਏ। ਇਹ ਵਿਧੀ ਹੈ, ਇਹ ਮਰਿਆਦਾ ਹੈ, ਇਹ ਤਰੀਕਾ ਹੈ ਪ੍ਰਭੂ ਦੇ ਮਿਲਣ ਦਾ, ਕਪੋਲ ਕਲਪਨਾ ਨਹੀਂ। ਗੁਰੂ ਨਾਨਕ ਦੇਵ ਜੀ ਦੱਸਦੇ ਹਨ ਵਾਹਿਗੁਰੂ ਨੂੰ ਮਿਲਣਾ ਹੈ ਤੇ ਇਹ ਪੌੜੀਆਂ ਸੀੜੀਆਂ ਨੇ, ਚੜੋ ਇਹਨਾਂ ਤੇ। ਕਿਵੇਂ ਮਹਾਰਾਜ? ਇੱਕ ਦੂ ਜੀਭੋਂ ਲੱਖ ਹੋਏ, ਇੱਕ ਜਵਾਨ ਤੋਂ ਲੱਖ ਜਵਾਨ ਹੋ ਜਾਵੇ। ਲੱਖ ਹੋਵੇ ਹੈ 1,20,000, ਫਿਰ 1,20,000 ਹੋ ਜਾਵੇ। ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਫਿਰ ਇੱਕ ਇੱਕ ਜਵਾਨ ਦੇ ਨਾਲ ਲੱਖ ਲੱਖ ਵੇਰਾਂ ਗਿਣ ਕੇ ਵਾਹਿਗੁਰੂ ਦਾ ਨਾਮ ਲਿਆ ਜਾਵੇ। ਇਹ ਤਰ੍ਹਾਂ ਹੈ ਪਦ ਪਵੜੀਆਂ ਚੜੀਏ ਹੋਏ ਅਕੀਸ। ਇਹ ਹਨ ਵਾਹਿਗੁਰੂ ਦੇ ਮਿਲਣ ਦੀਆਂ ਪੌੜੀਆਂ, ਇਹਨਾਂ ਪੌੜੀਆਂ ਥਾਣੀ ਚੜ ਕੇ ਉਸ ਵਾਹਿਗੁਰੂ ਦਾ ਰੂਪ ਹੋ ਜਾਈਦਾ ਹੈ। ਜਪ ਕਰਨ ਵਾਲਾ ਜਪਕ ਜਪ ਕਰਦਾ ਕਰਦਾ ਉਹਦਾ ਰੂਪ ਹੋ ਜਾਂਦਾ ਹੈ, ਜਿਵੇਂ ਲੂਣ ਦੀ ਡਲੀ ਸਾਗਰ ਦਾ ਅੰਤ ਪਾਉਣ ਵਾਸਤੇ ਗਈ ਹੱਥ ਲੈਣ ਲਈ, ਪਰ ਰਾਹ ਵਿਚ ਜਾਂਦੀ ਜਾਂਦੀ ਖੁਰ ਜਾਂਦੀ ਹੈ, ਹੇਠਲੇ ਤਲ ਤੱਕ ਨਹੀਂ ਪਹੁੰਚਣਾ ਪਾਉਂਦੀ। ਮਨੁੱਖ ਦੀ ਮਨ ਬੁੱਧ ਚਿੱਤ ਅਹੰਕਾਰ ਚਤੁਸ਼ਟੇ ਅੰਤਾਕਰਨ ਦੁਆਰਾ ਜੀਵ ਵਾਹਿਗੁਰੂ ਦੀ ਖੋਜ ਵਿਚ ਲੱਗਦੇ ਹਨ, ਪਰ ਰਾਹ ਵਿਚ ਹੀ ਮਨ ਬੁੱਧ ਚਿੱਤ ਅਹੰਕਾਰ ਨਾਸ ਹੋ ਜਾਂਦੇ ਹਨ, ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋ ਤੀ ਸੰਗ ਜੋਤ ਸਮਾਨਾ, ਉਸ ਵਾਹਿਗੁਰੂ ਨਾਲ ਜੀਵ ਉਭੇਦ ਹੋ ਜਾਂਦੇ ਹਨ। ਭਾਵ ਕੈ ਸਰੂਪ ਲਾਵੇ ਕੈ ਸਰੂਪ ਗੀਤ ਗਾਵੇ, ਜਾਂ ਤੇ ਆਪਣੇ ਸਵੈ ਸਰੂਪ ਦਾ ਧਿਆਨ ਧਰ ਕੇ ਮਨੁੱਖ ਬਹਿ ਰਵੇ, ਤੇ ਜੇ ਮਨ ਨਹੀਂ ਨਾ ਟਿਕਦਾ ਵਾਹਿਗੁਰੂ ਦੇ ਸਿਮਰਨ ਵਿਚ, ਭਜਨ ਵਿਚ, ਧਿਆਨ ਵਿਚ, ਕੈ ਸਰੂਪ ਗੀਤ ਗਾਵੇ, ਫਿਰ ਆਪਣੇ ਹੀ ਸਵੈ ਸਰੂਪ ਦੇ ਗੀਤ ਗਾਵੇ। ਭਾਵ ਜਾਣ ਤੇ ਵਾਹਿਗੁਰੂ ਮੰਤਰ ਨੂੰ ਚੇਤੇ ਰੱਖ ਛੱਡੇ, ਆਪਣੀ ਸੁਰਤੀ ਸਿਮਰਤੀ ਵਿਚ ਵਸਾ ਕੇ ਬੈਠਾ ਰਵੇ, ਜਾਂ ਫਿਰ ਉੱਚੀ ਉੱਚੀ, ਜੇ ਪਰਾ ਬਾਣੀ ਦੁਆਰਾ ਨਹੀਂ, ਜੇ ਧਿਆਨ ਦੁਆਰਾ ਨਹੀਂ, ਚਾਰ ਬਾਣੀਆਂ ਨੇ ਪਰਾ, ਪਸੰਤੀ, ਮੱਧਮਾ ਤੇ ਬੈਖਰੀ। ਬੈਖਰੀ ਬਾਣੀ ਹੈ ਜੋ ਅਸੀਂ ਜ਼ੁਬਾਨ ਨਾਲ ਬੋਲਦੇ ਹਾਂ, ਬੋਲ ਕੇ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰਦੇ ਹਾਂ। ਇਹ ਪਹਿਲੀ ਪੌੜੀ ਦਾ ਡੰਡਾ ਹੈ। ਸਾਰਿਆਂ ਤੋਂ ਪਹਿਲੇ ਸਾਨੂੰ ਉੱਚੀ ਬੋਲ ਕੇ ਮਾਲਾ ਫੇਰਨੀ ਪਵੇਗੀ। 108 ਵੇਰਾਂ ਉੱਚੀ ਬੋਲ ਕੇ ਮੂਲ ਮੰਤਰ ਦਾ ਪਾਠ ਕਰਨਾ ਜਾਂ ਲਗਾਤਾਰ ਅਨੰਤ ਕਾਲ ਤੱਕ। ਫੇਰ ਇਸ ਦੇ ਬਾਅਦ ਦੂਜੀ ਬਾਣੀ ਹੈ ਕੰਠ ਵਿੱਚ, ਜਿਸ ਨੂੰ ਮੱਧਮਾ ਬਾਣੀ ਕਹਿੰਦੇ ਹਨ। ਕੰਠ ਤੋਂ ਅੱਗੇ ਫਿਰ ਹਿਰਦੇ ਵਿੱਚ ਪਸੰਤੀ ਬਾਣੀ ਹੈ, ਪਸੰਤੀ ਤੋਂ ਅੱਗੇ ਪਰਾ ਬਾਣੀ ਨਾਭੀ ਵਿੱਚ ਹੈ, ਜਿੱਥੇ ਇੱਕ ਵੇਰਾ ਕੀਤਾ ਹੋਇਆ ਜਪ ਲੱਖਾਂ ਵੇਰਾਂ ਜ਼ਬਾਨ ਨਾਲ ਬੋਲਣ ਨਾਲੋਂ ਜ਼ਿਆਦਾ ਲਾਭਦਾਇਕ ਮੰਨਿਆ ਹੈ। ਚੌ ਬਾਣੀਆਂ ਦੁਆਰਾ ਪ੍ਰਭੂ ਦਾ ਜਸ ਭਗਤ ਜਿਨ੍ਹਾਂ ਨੇ ਕੀਤਾ ਹੈ, ਕੈ ਸਰੂਪ ਲਾਵੇ ਜਾਂ ਸਵੈ ਸਰੂਪ ਨਾਲ ਧਿਆਨ ਜੋੜੇ, ਕੈ ਸਰੂਪ ਗੀਤ ਗਾਵੇ। ਜੇ ਵਾਹਿਗੁਰੂ ਵਾਹਿਗੁਰੂ ਕਹਿਣ ਵੱਲੋਂ ਜ਼ਬਾਨ ਥੱਕ ਜਾਂਦੀ ਹੈ ਤਾਂ ਫਿਰ ਵਾਹਿਗੁਰੂ ਦੇ ਗੀਤ ਗਾਵੇ, ਵਾਹਿਗੁਰੂ ਦੀ ਮਹਿਮਾ ਦੀਆਂ ਕਥਾ ਵਾਰਤਾ ਸਾਖੀਆਂ, ਗੁਰੂਆਂ ਦਾ ਜੀਵਨ ਬਿਰਤਾਂਤ, ਗੁਰੂ ਕੀ ਬਾਣੀ, ਗੁਰੂ ਕਾ ਇਤਿਹਾਸ ਪੜ੍ਹੇ, ਗੁਰੂ ਕੀ ਬਾਣੀ ਦੇ ਟੀਕੇ ਗ੍ਰੰਥ ਆਦਿ ਪੜ੍ਹੇ, ਭਾਵ ਸਤਿਗੁਰੂ ਜੀ ਦਾ ਜੀਵਨ ਚਰਿੱਤਰ ਸੁਣੇ, ਕੈ ਸਰੂਪ ਲਾਵੇ ਕੈ ਸਰੂਪ ਗੀਤ ਗਾਵੇ। ਐਸੇ ਸੰਤ ਜਨਾ ਨਿਜ ਮਨ ਭੂਤ ਬਸ ਕੀਨੋ ਹੈ। ਏਦਾਂ ਪੀ ਸੰਤਾਂ ਨੇ ਘੰਟਿਆਂ ਬੱਧੀ ਨਹੀਂ ਸਾਲਾਂ ਬੱਧੀ ਸਮਾਂ ਲਾ ਕੇ ਇਸ ਮਨ ਰੂਪੀ ਭੂਤਨੇ ਨੂੰ ਕਾਬੂ ਵਿਚ ਕੀਤਾ। ਅਸੀਂ ਇਹ ਚਾਹੁੰਦੇ ਹਾਂ ਵੀ ਪਹਿਲੇ ਦਿਨ ਹੀ ਸਾਡੀ ਸਮਾਧੀ ਲੱਗ ਜਾਵੇ ਗੁਰਦੁਆਰੇ ਆ ਕੇ। ਇੱਥੇ ਲਗਾਤਾਰ ਇਹ ਜਨਮ ਤੁਮਾਰੇ ਲੇਖੇ ਭਗਤ ਤੇ ਕਹਿੰਦੇ, ਸਾਰਾ ਜਨਮ ਹੈ ਵਾਹਿਗੁਰੂ ਤੇਰੀ ਬੰਦਗੀ ਕਰਨ ਵਾਸਤੇ ਮਿਲਿਆ ਹੈ, ਇਸ ਵਾਸਤੇ ਇਸ ਦਾ ਆਖਰੀ ਦਮ ਵੀ ਤੇਰੀ ਯਾਦ ਵਿਚ ਹੀ ਗੁਜਰ ਜਾਵੇ। ਆਜਮ ਲਾਵਾ ਸੇਖ ਫਰੀਦ, ਟਾਕਮ ਕੁੰਜੜੀਆਂ ਮਨੋਮ ਚੰਦੜੀਆਂ, ਮਨ ਨੂੰ ਮਿਸ਼ਰਾਉਣ ਵਾਲੇ ਇੰਦਰੇ ਅਤੇ ਉਨ੍ਹਾਂ ਦੇ ਤਮਾਮ ਵਿਸ਼ੇ ਜਦੋਂ ਕਾਬੂ ਵਿਚ ਆ ਗਏ, ਉਦੋਂ ਤਾਂ ਉਸੇ ਵੇਲੇ ਵਾਹਿਗੁਰੂ ਦਾ ਮਿਲਾਪ ਹੋ ਜਾਣਾ। ਉਦੋਂ ਦੀ ਗੱਲ ਕਲਗੀਧਰ ਪਾਤਸ਼ਾਹ ਕਰਦੇ, ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ।